ਸ਼ਲੋਕ ਮਹੱਲਾ ਤੀਜਾ ਅਭਿਆਗਤ ਇਹਨਾਂ ਆਖੀਅਨ ਜਿਨਕੇ ਚਿਤ ਮਹਿ ਭਰਮ ਤਿਸਦੇ ਦਿੱਤੇ ਨਾਨਕਾ ਤੇਹੋ ਜੇਹਾ ਧਰਮ।
ਅਭਿਆਗਤ ਇੱਕ ਕਹਿੰਦੇ ਸੀਗੇ, ਅਭਿਆਗਤ ਚੱਕਰਵਰਤੀ ਕਹਿ ਦਿੰਦੇ ਨੇ ਹੁਣ, ਬਈ ਉਹ ਕੋਈ ਘਰਦਾਰ ਨਹੀਂ ਹੁੰਦਾ, ਬਸ ਜਿੱਥੇ ਦੇਖਿਆ ਫਿਰਦੇ ਤੁਰਦੇ ਹੀ ਰਹਿੰਦੇ ਨੇ। ਉਹਨਾਂ ਨੇ ਘਰਦਾਰ ਡੇਰਾ ਡੰਡਾ ਨਹੀਂ ਬਣਾਉਂਦੇ ਨਹੀਂ ਹੁੰਦੇ, ਨਾਰਦ ਨੂੰ ਜਿਵੇਂ ਕਹਿੰਦੇ ਨੇ ਵੀ ਅਭਿਆਗਤ ਇਹ ਨਾ ਆਖੀਏ ਨੂੰ, ਅਭਿਆਗਤ ਉਹਨੂੰ ਨਹੀਂ ਕਹਿ ਸਕਦੇ ਜਿਹਦੇ ਮਨ ਚ ਭਰਮ ਹੋਵੇ, ਚਿੱਤ ਚ ਭਰਮ ਹੋਵੇ। ਅਭਿਆਗਤ ਦਾ ਮਤਲਬ ਇਹ ਨਹੀਂ ਹੈ ਵੀ ਘਰ ਬਾਰ ਨਾ ਬਣਾਉਣਾ ਫਿਰੇ ਤੁਰੀ ਜਾਣਾ। ਅਭਿਆਗਤ ਦਾ ਮਤਲਬ ਇਹ ਹੁੰਦਾ ਵੀ ਆਦਤ ਜਿਹਦੇ ਅੰਦਰ ਚਾਨਣੇ ਚਾਨਣ ਹੋਵੇ, ਨੇਰਾ ਹੋਈ ਨਾ। ਅਭਿਆਗਤ ਉਹਨੂੰ ਕਹਿੰਦੇ ਨੇ ਜਿਹੜਾ ਹਰੇਕ ਬੁੱਧੀ ਨੂੰ ਗਤੀਸ਼ੀਲ ਕਰ ਦੇ,
ਠੀਕ ਹੈ,
ਜੋ ਵੀ ਕੋਈ ਗਿਆਨਵਾਨ ਹੋਵੇ ਸੰਸਾਰੀ ਲੈਵਲ ਦਾ, ਉਹਨੂੰ ਉਹਦੇ ਤੇ ਆਪਣੇ ਗਿਆਨ ਦਾ ਰੰਗ ਹੋਰ ਚਾੜ ਦੇਵੇ। ਜੋ ਵੀ ਬੋਧ ਹੈ ਸੰਸਾਰ ਦੇ ਵਿੱਚ, ਜਿੰਨਾ ਮਰਜ਼ੀ ਕਿਸੇ ਧਰਮ ਦਾ ਬੋਧ ਹੋਵੇ ਮਤ ਦਾ, ਉਹਦੇ ਤੇ ਆਪਣਾ ਹੋਰ ਰੰਗ ਚਾੜ ਦੇਵੇ। ਪਰ ਬੋਧ ਕਹਿੰਦੇ ਨੇ ਉਹਨੂੰ, ਬੋਧ ਦੇ ਉੱਪਰ ਹੋਰ ਬੋਧ ਚਾੜ ਦੇਣਾ। ਜਿਹੜਾ ਬੋਧ ਉੱਪਰ ਬੋਧ ਚਾੜ ਦੇਵੇ, ਆਤਮ ਗਿਆਨੀ ਹੋਵੇ, ਆਤਮ ਦਰਸ਼ੀ ਹੋਵੇ, ਬ੍ਰਹਮ ਗਿਆਨੀ ਹੋਵੇ ਜਾਂ ਗੁਰਮੁਖ ਹੋਵੇ, ਉਹਦੇ ਅੰਦਰ ਦੀ ਡੈਫੀਨੇਸ਼ਨ ਹੈ ਬਦਲ, ਉਹ ਅਭਿਆਗਤ ਹੁੰਦਾ।
ਪਰਮ ਤੋਂ ਰਹਿਤ ਹੋਵੇ ਕਹਿਣ ਦਾ ਭਾਵ ਇਹ ਹੈ ਨਾ,
ਪਰਮ ਤੋਂ ਰਹਿਤ ਹੋਵੇ। ਜੇ ਪਰਮ ਅਭਿਆਗਤ ਕਹਿੰਦਾ,
ਹਾਂਜੀ, ਜਿਹੜਾ ਪਰਮ ਤੋਂ ਰਹਿਤ ਹੈ ਉਹਦੇ ਉੱਪਰ ਗੁਰ ਪ੍ਰਸਾਦ ਗੁਰ ਕਿਰਪਾ ਹੋਈ ਹੋਈ ਹੈ ਜੀ,
ਹੋਈ ਹੋਈ ਹੈ। ਉਹ ਦੂਏ ਦਾ ਪਰਮ ਉਹੀ ਚੱਕ ਸਕਦਾ ਜਿਹਦੇ ਅੰਦਰ ਪਰਮ ਨੀ, ਜੇ ਮੇਰੇ ਚ ਪਰਮ ਹੈ ਮੈਂ ਦੂਏ ਦਾ ਮੈਂ ਦੂਰ ਕਰ ਦੂ, ਉਹਨਾਂ ਦਾ ਰਹਿ ਜਾਣਾ। ਹਾਂਜੀ,
ਤਿਸ ਦੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ,
ਉਹਨਾਂ ਕੇ ਧਰਮ ਦੇ ਸਕਦਾ ਜਿੰਨਾ ਉਹਦੇ ਕੋਲ ਹੋਊਗਾ। ਜੇ ਉਹਦੇ ਕੋਲ ਪਰਮ ਗਿਆਨੀ ਹੈ ਆਪ, ਉਹ ਪਰਮ ਗਿਆਨੀ ਉਹ ਪੈਦਾ ਕਰੂਗਾ। ਜੇ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਪੈਦਾ ਕਰ ਸਕਦਾ। ਜੋ ਵਸਤੂ ਰਹੂਗਾ ਉਨਾ ਹੀ ਰੰਗ ਚੜਨਾ, ਉਹੀ ਚੜਨਾ ਜਿੰਨਾ ਉਹਦੇ ਕੋਲ ਗਿਆਨ ਹੋਊ। ਹਾਂ, ਜੇ ਪਾਣੀ ਮੈਲਾ ਹੈ ਉਹ ਸ਼ੁੱਧ ਨਹੀਂ ਕਰ ਸਕਦਾ ਕੱਪੜੇ ਨੂੰ। ਫਿਰ
ਠੀਕ ਹੈ ਜੀ, ਜਿੱਤੀ ਹੋਈ ਚੌਪਾਈ ਸਾਹਿਬ ਚ ਹੈ ਨਾ, ਆਪਣੀ ਬੁੱਧ ਹੈ ਜੀਤੀ।
ਹਾਂਜੀ, ਬੰਦ ਭਿੰਨ ਭਿੰਨ ਜੀਤੀ। ਹਾਂਜੀ,
ਅਭੈ ਨਿਰੰਜਨ ਪਰਮ ਪਦ ਤਾਂ ਕਾ ਭੁੱਖਾ ਹੋਏ, ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ।
ਭੁੱਖ ਹੋਵੇ, ਨਾਮ ਦੀ ਭੁੱਖ ਹੋਵੇ। ਅਭੈ ਨਿਰੰਜਨ, ਨਿਰੰਜਨ ਅਭੈ ਹੈ, ਮਾਇਆ ਤੋਂ ਰਹਿਤ ਅਭੈ, ਉਹਦਾ ਭੁੱਖਾ ਹੋਵੇ, ਅਭੈ ਪਦ ਦਾ ਭੁੱਖਾ ਹੋਵੇ, ਭੈ ਤੋਂ ਰਹਿਤ ਹੋਣਾ ਚਾਹੁੰਦਾ ਹੋਵੇ। ਕਾਲ ਤੋਂ ਮੁਕਤ ਹੋ ਕੇ ਭੈ ਤੋਂ ਮੁਕਤ ਹੁੰਦਾ, ਜਿੰਨਾ ਚਿਰ ਕਾਲ ਵਾਸ ਹੈ ਭੈ ਦੇ ਵਿੱਚ ਉਹਨਾਂ ਚਿਰ ਉਹਦਾ ਭੁੱਖਾ ਹੋਵੇ। ਹਾਂ, ਜੇ ਨਾਮ ਦੀ ਭੁੱਖ ਹੋਵੇ ਅੰਦਰ ਤਾਂ ਗੱਲ ਬਣਦੀ ਹੈ। ਜੇ ਕੋਈ ਭੁੱਖ ਨਾਮ ਦੇ ਬਿਨਾਂ ਹੋਰ ਹੋਵੇ, ਗੁਰਮੁਖ ਨਹੀਂ ਹੈ ਫਿਰ, ਉਹ ਉਹ ਅਵਸਥਾ ਨਹੀਂ ਹੈ, ਅਭਿਆਗਤ ਨਹੀਂ ਉਹ ਹੈਗਾ। ਅਭਿਆਗਤ ਜਦੇ ਹੋ ਸਕਦਾ ਹੈ ਜੇ ਭੈ ਪਤ ਭੈ ਪਤ, ਜਿੰਨਾ ਚਿਰ ਭਰਮ ਹੈ ਤਾਂ ਭੈ, ਮੇਰਾ ਭਰਮ ਗਿਆ ਭੋ ਭਾਗਾ, ਜੇ ਭਰਮ ਜਾਊਗਾ ਤਾਂ ਭੈ ਪਦ ਹੋਣਾ, ਜਿੰਨਾ ਚਿਰ ਭਰਮ ਹੈ ਭੈ ਹੋ ਹੀ ਨਹੀਂ ਸਕਦਾ, ਭੈ ਮੁਕਤ ਹੋ ਹੀ ਨਹੀਂ ਸਕਦਾ, ਭਰਮ ਗਿਆ ਭੋ ਭਾਗਾ। ਹਾਂਜੀ,
ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ,
ਉਹ ਭੋਜਨ ਹੈ ਗਿਆਨ ਭੋਜਨ, ਉਹ ਫਿਰ ਵਿਰਲੇ ਨੂੰ ਮਿਲਦਾ ਨਾਮ ਭੋਜਨ, ਸੱਚ ਖਾਣਾ ਸੱਚ ਪਹਿਨਣਾ, ਉਹ ਵਿਰਲਾ ਹੀ ਪਾਉਂਦਾ। ਵਿਰਲੇ ਦੇ ਅੰਦਰ ਭੁੱਖ ਹੁੰਦੀ ਹੈ, ਭੁੱਖ ਜਿਹਦੇ ਅੰਦਰ ਭੁੱਖ ਹੋਊ ਉਹੀ ਤੋੜੂਗਾ। ਗੁਰੂ ਅਮਰਦਾਸ ਦੇ ਭੁੱਖ ਦੀ ਤੋੜਦਾ ਫਿਰਦਾ ਸੀ, ਮਿਲਿਆ ਜਦ ਹੀ ਬਸ
ਖੰਡ
ਪੈਂਦੀ ਸਾਰੀ ਬਦਲ ਗਿਆ, ਭੁੱਖ ਹੋਣੀ ਚਾਹੀਦੀ ਹੈ। ਹਾਂਜੀ,
ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਅਨ, ਜੇ ਪਰ ਘਰ ਭੋਜਨ ਕਰੇਨ, ਉਧਰੇ ਕਾਰਨ ਆਪਣੇ ਬਹਿਲੇ ਭੇਖ ਕਰੇਨ।
ਉਹੀ ਗੱਲ ਕਹਿਤੀ ਆ ਵੀ ਆਪਣਾ ਘਰ ਨੀ ਬਣਾਇਆ, ਵੀ ਜਿੱਥੇ ਭਾਈ ਮਿਲ ਗਿਆ ਉੱਥੇ ਰੋਟੀ ਖਾ ਲੈਣੀ ਆ ਅਭਿਆਗਤਾਂ ਦੀ। ਉਹ ਨੀ ਅਭਿਆਗਤ ਹੁੰਦੇ ਜਿਹੜੇ ਦੂਜੇ ਦੇ ਘਰ ਰੋਟੀ ਖਾਣ ਵਾਲੇ ਹੋਣ, ਅਭਿਆਗਤ ਉਹ ਹੁੰਦੇ ਨੇ ਕਾਲ ਕਹਾਏ ਕਛਥੋਂ ਦੇ ਨਾਨਕ ਰਾਹ ਪਛਾਣੇ ਸੇ। ਉਹ ਕਾਲ ਕਮਾਈ ਕਰਕੇ ਆਪਣਾ ਢਿੱਡ ਪਾਉਣ, ਕਿਸੇ ਨੂੰ ਕੁਝ ਦੇ ਦੇਣ, ਮੰਗਣ ਨਾ, ਦਾਤੇ ਹੋਣ ਭੁਖਾਰੀ ਨਾ ਹੋਣ, ਮੰਨਣ ਆਪਣੇ ਆਪ ਨੂੰ ਭੁਖਾਰੀ ਹੋਣ ਦਾਤੇ।
ਠੀਕ ਹੈ ਜੀ, ਇਹ ਆਪਣੇ ਆਪ ਨੂੰ ਮੰਨਦੇ ਦਾਤੇ ਹੈ ਪਰ ਹੈ ਭੁਖਾਰੀ।
ਹਾਂ, ਕਹਿੰਦੇ ਨੇ ਦਾਤੇ ਹੈ ਭੁਖਾਰੀ।
ਠੀਕ ਹੈ ਜੀ, ਉਧਰੇ ਕਾਰਨ ਆਪਣੇ ਬਹਿਲੇ ਭੇਖ ਕਰੇਨ,
ਉਹਦਾ ਪੇਟ ਭਰਨ ਵਾਸਤੇ ਭੇਖ ਬਣਾਈ ਫਿਰਦੇ ਨੇ, ਰੰਗ ਕੇ ਕੱਪੜੇ ਪਾਏ ਹੋਏ।
ਠੀਕ
ਹੈ, ਇਹਦਾ ਜੀ ਅਭਿਆਗਤ ਆ, ਬਸ ਅਸੀਂ ਤਾਂ ਜਿੱਥੇ ਮਿਲ ਗਈ ਉੱਥੇ ਛਕ ਲੈਂਦੇ ਹਾਂ, ਨਾ ਮਿਲੇ ਨਾ ਸਹੀ। ਚੱਲ
ਠੀਕ ਹੈ, ਸਾਰਾ ਆਪਣਾ ਰੋਟੀਆਂ ਕਾਰਨ ਪੂਰੇ ਤਾਲ ਹੈ ਜੀ,
ਢਿੱਡ ਵਾਸਤੇ ਉਧਰੇ ਕਾਰਨ।
ਠੀਕ ਹੈ ਜੀ। ਅਭੀ ਆਗਤ ਸੋਈ ਨਾਨਕਾ ਜੇ ਆਤਮ ਗੌਣ ਕਰੇਣ ਭਾਲ ਲਹਿਣ ਸਹੁ ਆਪਣਾ ਨਿਜ ਕਰ ਰਹਿਣ ਕਰੇਣ।
ਜੇ ਆਤਮ ਚਿੰਤਨ ਕਰ ਸੋ ਨਾਨਕ ਵੇ ਨਾ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਅਭੀ ਆਗਤ ਉਹ ਨੇ ਜਿਹੜੇ ਆਤਮਾ ਨੂੰ ਚਿੰਤਨ ਆਤਮ ਚਿੰਤਨ ਕਰਨ ਆਪਣੇ ਮੂਲ ਦੀ ਖੋਜ ਕਰਨ ਉਹ ਭਾਲ ਵੀ ਲੈਂਦੇ ਨੇ ਗੁਰਮੁਖ ਢੂੰਡ ਢੂੰਡੇ ਹਰ ਸੱਜਣ ਲੱਗਾ ਢੂੰਡੇ ਜੇ ਆਪਣਾ ਘਰ ਢੂੰਡੂਗਾ ਸੱਜਣ ਤਾਂ ਅੰਦਰ ਲੱਭ ਜੂਗਾ ਉਹਨੂੰ। ਉਹ ਅਭਿਆਗਤ ਨੇ ਜਿਹੜੇ ਆਤਮ ਚਿੰਤਨ ਕਰਨ ਆਪਣੇ ਹਿਰਦੇ ਜੋ ਟੋਰ ਆਪਣੇ ਮੂਲ ਨੂੰ ਅੰਦਰੋਂ ਉਹ ਅਭਿਆਗਤ ਹੁੰਦੇ।
ਗਾਉਣ ਤੋਂ ਕੀ ਭਾਵ ਜੀ ਆਤਮ ਗਾਉਣ ਕਰੇ
ਆਪਣੇ ਆਪ ਨਾਲ ਜੁੜ ਜਾਂਦੇ ਨੇ।
ਅੱਛਾ ਜੀ
ਇੱਕ ਹੋ ਜਾਂਦੇ ਨੇ ਉਹ ਹਮੇਸ਼ਾ ਵਾਸਤੇ ਇੱਕ ਹੋ ਜਾਂਦੇ ਨੇ।
ਅੱਛਾ ਜੀ ਗਾਉਣ ਤੋਂ ਭਾਵ ਗਾਉਣਾ ਨੀ ਹੁੰਦਾ ਇਹ ਮਤਲਬ ਕਿ ਜੁੜਨਾ ਹੈਗਾ
ਗਵਨ ਗਵਨ ਆਤਮ ਨਾਲ ਜੁੜ ਜਾਣ ਜਾ ਕੇ।
ਅੱਛਾ
ਆਪਣੇ ਮੂਲ ਨਾਲ ਜੁੜ ਜਾਣ
ਭਾਲ ਲੈਣ ਸੋ ਆਪਣਾ ਨਿੱਜ ਘਰ ਰਹਿਣ ਕਰੇਣ
ਆਪਣਾ ਲੱਭ ਲੈਣ ਉੱਥੇ ਚਲੇ ਜਾਣ ਨਿੱਜ ਘਰ ਚ ਰਹਿਣ ਜਾ ਕੇ ਤ੍ਰਿਕੁਟੀ ਛੱਡ ਕੇ ਦਸੋਂ ਦਵਾਰ ਚਲੇ ਜਾਣ ਦਿਮਾਗ ਚੋਂ ਦਿਲ ਵਿੱਚ ਚਲੇ ਜਾਣ ਦਿਮਾਗ ਦਾ ਰਿਸ਼ਤਾ ਛੱਡ ਕੇ ਦਿਲ ਨਾਲ ਜੋੜ ਲੈਣ ਰਿਸ਼ਤਾ। ਹਾਂਜੀ
ਪੌੜੀ ਅੰਬਰ ਧਰਤੀ ਵਿਛੋੜੀਅਨ ਵਿੱਚ ਸੱਚਾ ਅਸਰਾਓ ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ।
ਅੰਬਰ ਨੇ ਧਰਤੀ ਵੱਖ ਕੀਤੀ ਹੋਈ ਅੰਬਰ ਵੱਖਰੇ ਧਰਤੀ ਵੱਖਰੀ ਹੈ ਅੰਬਰ ਦੇ ਵਿੱਚ ਧਰਤੀ ਹੈ ਨਾ।
ਹਾਂਜੀ
ਦੋਵੇਂ ਅੱਡ ਅੱਡ ਨੇ ਵੱਖਰੇ ਵੱਖਰੇ ਨੇ ਨਾ ਮਾਇਆ ਕਰਕੇ ਮਾਇਆ ਜਾ ਰਹੀ ਅੰਬਰ ਵੱਖਰੇ ਧਰਤੀ ਵੱਖਰੀ ਹੈ
ਵਿੱਚ ਸੱਚਾ ਅਸਰਾਓ
ਸੱਚਾ ਵਿੱਚੇ ਹੈ ਜਿਹੜਾ ਸਾਡਾ ਹਿਰਦਾ ਅੰਦਰ ਹੈ ਨਾ ਉਹ ਸੱਚਾ ਉੱਥੇ ਹੈ ਉਹਦੇ ਆਸਰੇ ਹੈ ਖੜਾ ਉਹ ਆਸਰਾ ਉਹਦਾ ਹੈ ਥੰਮੀ ਉਹਦਾ ਥੰਮਿਆ ਹੋਇਆ ਹੈ ਸਰੀਰ ਕਿਹਦਾ ਥੰਮਿਆ ਹੋਇਆ ਸੱਚ ਦੇ ਆਸਰੇ ਝੂਠ ਚੱਲਦਾ ਹੈ ਸਰੀਰ ਝੂਠ ਹੈ ਅਸੀਂ ਝੂਠ ਦੇ ਆਸਰੇ ਸੱਚ ਨੂੰ ਖੜਾ ਕਰਨ ਲੱਗੇ ਹੋਏ ਮਾਇਆ ਦੇ ਆਸਰੇ ਸੱਚ ਦਾ ਪ੍ਰਚਾਰ ਕਰਨ ਲੱਗੇ ਹੋਏ ਹਾਂ ਉਹ ਝੂਠੀ ਮਾਇਆ ਇਹ ਸੱਚ ਨੂੰ ਆਸਰਾ ਕਿੱਥੋਂ ਦੇ ਦੂਗੀ ਸੱਚ ਦੇ ਆਸਰੇ ਤਾਂ ਸਭ ਕੁਛ ਹੋਣਾ ਇਹਨਾਂ ਦੇ ਸੱਚ ਨੂੰ ਮਾਇਆ ਦੇ ਆਸਰੇ ਦੀ ਲੋੜ ਹੈ ਅਜੀਬ ਗੱਲ ਹੈ ਉਹ ਮਾਇਆ ਦੀ ਸੱਚ ਨੂੰ ਵੀ ਜੇ ਕਿਸੇ ਆਸਰੇ ਦੀ ਲੋੜ ਹੈ ਸੱਚ ਕਿੱਥੇ ਹੈ ਉਹ ਸੱਚ ਹੀ ਨਹੀਂ ਉਹ ਝੂਠ ਹੈ ਸੱਚ ਨਹੀਂ ਹੈ ਸੱਚ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਸੱਚ ਦੇ ਆਸਰੇ ਤਾਂ ਸਾਰਾ ਸਭ ਕੁਝ ਚੱਲਦਾ ਸੱਚ ਨੂੰ ਕਿਸੇ ਮਾਇਆ ਦੀ ਲੋੜ ਨਹੀਂ ਹੈ ਆਸਰੇ ਦੀ ਲੋੜ ਨਹੀਂ ਸੱਚ ਤਾਂ ਸਭ ਦਾ ਆਸਰਾ ਹਾਂਜੀ
ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਮ
ਘਰ ਦਰ ਉਹ ਸੱਚ ਹੈ ਜਿੱਥੇ ਨਾਮ ਸੱਚ ਹੈ ਹਿਰਦਾ ਨਿੱਜ ਘਰ ਸਾਡਾ ਹਿਰਦਾ ਘਰ ਤਾਂ ਸੱਚ ਹੈ ਮਹਿਲ ਤਾਂ ਬਣਦਾ ਹੈ ਜੇ ਨਾਮ ਹੋਵੇ ਅੰਦਰ ਫਿਰ ਸੱਚ ਹੈ ਸੱਚ ਕਦੇ ਢਹਿਣਾ ਨਹੀਂ ਮਰਦਾ ਨਹੀਂ ਖਤਮ ਨਹੀਂ ਹੁੰਦਾ ਪੁਰਾਣਾ ਨਹੀਂ ਹੁੰਦਾ ਸੱਚ ਪੁਰਾਣਾ ਹੋਵੇ ਨਾ ਹੀ ਫਿਰ ਮਹਿਲ ਦਾ ਮਹਿਲ ਹੀ ਰਹਿ ਜਾਂਦਾ ਮਹੱਲਾ ਪਹਿਲਾ ਮਹੱਲਾ ਦੂਜਾ ਇਹ ਕੀ ਨੇ ਸੱਚ ਹੈ ਉਹ ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ ਨਾ ਮ੍ਰਿਤ ਹੈ ਨਾ ਜਨਮ ਹੈ ਨਾ ਜਰਾ ਰੋਗ ਹੈ ਉਹ ਸੱਚ ਹੈ
ਘਰ ਤੇ ਦਰ ਕੀ ਹੈ ਜੀ
ਘਰ ਸੋ ਦਰ ਕਿਹਾ ਸੋ ਘਰ ਕਿਹਾ ਹਿਰਦਾ
ਅੱਛਾ ਜੀ
ਹਿਰਦਾ ਘਰ ਹੈ ਹਿਰਦਾ ਹੀ ਦਰ ਹੈ ਜੇ ਨਾਮ ਹੈ ਤਾਂ ਸੱਚ ਹੈ ਉਹ ਤਾਂ ਹਮੇਸ਼ਾ ਰਹਿਣ ਵਾਲਾ ਜੇ ਨਾਮ ਨਹੀਂ ਹੈ ਫਿਰ ਨੀ ਫਿਰ ਢਹਿ ਜਾਣਾ ਉਹਨੇ ਜੇ ਸੱਚਾ ਨਾਉ ਹੈ ਵਿੱਚ ਹਿਰਦੇ ਚ ਨਾਮ ਸੱਚਾ ਹੈ ਪ੍ਰਗਟ ਹੈ ਨਾਮ ਤਾਂ ਉਹ ਘਰਦਾਰ ਸੱਚਾ ਹੈ ਤਾਂ ਨਿਜ ਘਰ ਹੈ ਉਹ ਅਵਸਥਾ ਗੁਰਮੁਖ ਦੀ ਹੁੰਦੀ ਹੈ ਐਵੇਂ ਗੱਲਾਂ ਨਾਲ ਨਹੀਂ ਹੋ ਜਾਂਦਾ ਦਸਮ ਦੁਆਰ ਉਹ ਤਾਂ ਦਿਮਾਗ ਨੂੰ ਮੰਨਦੇ ਦਸਮ ਦੁਆਰ ਹਾਂਜੀ
ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ
ਹੁਕਮ ਤਾਂ ਸਾਰੀ ਵਰਤਦਾ ਪਰ ਉਹਨਾਂ ਦੇ ਹਿਰਦੇ ਚ ਸੱਚ ਹੁੰਦਾ ਹੈ ਉਹਨਾਂ ਦੇ ਹਿਰਦੇ ਵਿੱਚ ਸੱਚ ਪ੍ਰਗਟ ਹੁੰਦਾ ਉਹ ਸੱਚ ਤਾਂ ਦੱਸ ਸਕਦੇ ਨੇ ਹਰ ਦਰ ਗਾ ਕੇ ਵਸੀੜ ਹੁੰਦੇ ਨੇ ਕਿਉਂਕਿ ਉਹਨਾਂ ਦੇ ਅੰਦਰੋਂ ਸੱਚ ਪ੍ਰਗਟ ਹੁੰਦਾ ਨਾਦ ਜੋ ਪ੍ਰਗਟ ਹੁੰਦਾ ਹੈ ਸੰਸਾਰ ਚ ਗੁਰਮੁਖੀ ਨਾਦੰ ਗੁਰਮੁਖੀ ਵੇਦੰ ਗੁਰਮੁਖਾਂ ਨੇ ਨਾਦ ਪ੍ਰਗਟ ਕੀਤਾ ਨਾਦ ਨਾਦ ਦੀਆਂ ਗੱਲਾਂ ਜ਼ਰੂਰ ਕਰਦੇ ਨੇ ਯੋਗੀ ਵੀ ਪਰ ਗੁਰਮੁਖਾਂ ਦੇ ਬਚਨ ਬੋਲ ਨਾਲ ਦੇ ਹੀ ਹੁੰਦਾ ਸੁਣਿਆ ਸੁਣਦੇ ਨੇ ਨਾਦ ਜਿਹੜਾ ਬੋਲਦੇ ਨੇ ਉਹ ਉਪਦੇਸ਼ ਉਹ ਅਸਲ ਚ ਨਾਦ ਹੀ ਹੁੰਦਾ ਨਾਦ ਦਾ ਜਿਹੜਾ ਗਿਆਨ ਹੈ ਅਸਲ ਚ ਉਹ ਪ੍ਰਗਟ ਕਰਦੇ ਨੇ ਨਾਦ ਨੀ ਪ੍ਰਗਟ ਕੀਤਾ ਜਾ ਸਕਦਾ ਜੋ ਬੋਲਿਆ ਉਹ ਗਿਆਨ ਹੈ ਨਾਦ ਦਾ ਨਾਦ ਨੀ ਹੈ ਹੁਕਮ ਬੋਲਿਆ ਨੀ ਜਾ ਸਕਦਾ ਹੁਕਮ ਨਾ ਕਹਿਆ ਜਾਏ ਹੁਕਮ ਬਾਰੇ ਕੁਛ ਕਿਹਾ ਹੋਇਆ ਹੈ ਹੁਕਮ ਦਾ ਗਿਆਨ ਕਰਾਇਆ ਹੁਕਮ ਨਹੀਂ ਹੁਕਮ ਉਹ ਡਾਇਰੈਕਟ ਹੀ ਆਉਂਦਾ ਪੂਰਾ ਨੀ ਬੋਲਿਆ ਜਾ ਸਕਦਾ ਹਾਂਜੀ
ਸੱਚਾ ਆਪ ਤਾਕਤ ਸੱਚਾ ਬਹਿ ਸੱਚਾ ਕਰੇ ਨਿਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਿਖਾਈ।
ਹੁਣ ਸੱਚਾ ਤਖ਼ਤ ਹੈ, ਸੱਚਾ ਆਪ ਹੈ, ਜਿੱਥੇ ਉਹ ਆਪ ਹੈ ਉੱਥੇ ਉਹਦਾ ਤਖ਼ਤ ਸੱਚ ਹੈ। ਅਕਾਲ ਤਖ਼ਤ ਉਸੇ ਦਾ ਨਾਮ ਹੈ, ਉਹਨੂੰ ਕੌਣ ਢਾਦੂ ਕਿਵੇਂ ਢੇਜੂ? ਉਹ ਜਿੱਥੇ ਕਾਲ ਨਹੀਂ ਹੈ, ਮ੍ਰਿਤ ਨਹੀਂ ਹੈ, ਜਨਮ ਨਹੀਂ, ਜਰਾ ਨਹੀਂ, ਉਹ ਅਕਾਲ ਤਖ਼ਤ ਹੈ। ਇਸੇ ਨੂੰ ਕਿਹਾ ਹੋਇਆ ਅਕਾਲ ਤਖ਼ਤ। ਚੱਕ ਕੇ ਬਾਹਰ ਬਣਾਤਾ, ਉਵੇਂ ਜਿਵੇਂ ਉਹਨਾਂ ਨੇ ਕੰਕਰ ਪੱਥਰ ਜੋੜ ਕੇ ਮਸਜਿਦ ਬਣਾ ਲਈ ਸੀ, ਹੁਣ ਦੇਖਦੇ ਫਿਰਦੇ ਨੇ। ਹੁਣ ਜੇ ਕੋਈ ਟਿੱਪਣੀ ਕਰ ਦਿੰਦਾ ਅੱਗੇ ਭਾਈ, ਅਸੀਂ ਲੋਕਾਂ ਨੇ ਟਿੱਪਣੀ ਕੀਤੀ ਜਾਂਦੇ, ਜੇ ਅਸੀਂ ਉਲਟੇ ਨਾ ਪਏ ਹੋਏ, ਟਿੱਪਣੀਆਂ ਸਾਡੇ ਤੇ ਵੀ ਹੋਣਗੀਆਂ। ਇਹ ਨਹੀਂ ਗੱਲ ਹੋ ਸਕਦੀ ਵੀ ਅਸੀਂ ਜੋ ਮਰਜ਼ੀ ਕਹੀਏ ਸਾਡੇ ਤੇ ਕੋਈ ਟਿੱਪਣੀ ਨਾ ਕਰੇ। ਜੇ ਸਾਡੇ ਚ ਗਿਰਾਵਟ ਆਊ, ਉਂਗਲੀ ਸਾਡੇ ਵੱਲ ਵੀ ਉੱਠੂ। ਗਿਰਾਵਟ ਸਾਡੇ ਚ ਆਈ ਹੋਈ ਹੈ, ਉਂਗਲੀ ਤਾਂ ਉੱਠਦੀ ਹੈ। ਆਪਣੀ ਗਿਰਾਵਟ ਨੂੰ ਸਮਝੋ, ਦੂਰ ਕਰੋ। ਗੁਰਬਾਣੀ ਨੇ ਜਗ੍ਹਾ ਜਗ੍ਹਾ ਕਹੀ ਹੋਈ ਹੈ, ਟਿੱਪਣੀਆਂ ਕੀਤੀਆਂ ਹੋਈਆਂ ਨੇ। ਸਾਡੇ ਤੇ ਜੇ ਗਿਰਾਵਟ ਆਈ ਹੈ ਤਾਂ ਟਿੱਪਣੀ ਉਂਗਲੀ ਉੱਠੂਗੀ। ਸਾਨੂੰ ਸੁਧਾਰ ਕਰਨਾ ਚਾਹੀਦਾ, ਲੋਕਾਂ ਨਾਲ ਲੜਨਾ ਨਹੀਂ ਚਾਹੀਦਾ, ਸੁਧਾਰ ਆਪਣੇ ਚ ਕਰਨਾ ਚਾਹੀਦਾ। ਸੱਚਾ ਆਪ ਹੈ, ਉਹ ਜੇ ਤਖ਼ਤ ਤੇ ਬੈਠਾ ਤਾਂ ਹੀ ਨਿਉ ਕਰੂ। ਹੁਣ ਅਕਾਲ ਤਖ਼ਤ ਤੇ ਪਰਮੇਸ਼ਰ ਕਿੱਥੇ ਬੈਠਾ? ਉੱਥੇ ਬੈਠਾ ਕੌਣ ਹੈ? ਉਹ ਜਿੱਥੇ ਆਪ ਬੈਠਾ ਉਹ ਤਖ਼ਤ ਹੈ, ਸੱਚਾ ਤਖ਼ਤ। ਸੱਚਾ ਤਖ਼ਤ ਅਕਾਲ ਤਖ਼ਤ ਕਹਿ ਸਕਦੇ ਹੋ? ਸੱਚਾ ਹੀ ਅਕਾਲ ਹੈ, ਉਹਦਾ ਹੀ ਕਾਲ ਹੈ ਨੀ। ਹਾਂਜੀ,
ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਿਖਾਈ।
ਜਿੱਥੇ ਉਹ ਆਪ ਨਿਉ ਕਰਦਾ ਉੱਥੇ ਸੱਚੋ ਸੱਚ ਵਰਤਦਾ ਹੈ। ਸੱਚ ਖਾਣ ਚ ਸੱਚੋ ਸੱਚ ਵਰਤਦਾ, ਕਿਤੇ ਸੱਚੋ ਹੀ ਸੱਚ ਵਰਤਦਾ। ਚੁਣ ਵਖ ਕੱਢੇ ਜਜਮਾ ਲਿਆ, ਥੋ ਨਾ ਪਾਇਆ ਨਕੂੜਿਆ, ਮੂੰਹ ਕਾਲੇ ਦੋਜ ਚਾਲਿਆ, ਲਿਖਣਾ ਵਾ ਧਰਮ ਬਹਾ ਲਿਆ। ਕੀ ਗੱਲ ਕਹੀ ਆ ਸਾਡੀ ਵਾਰ ਚ? ਕੀ ਕਿਹਾ ਸੀ? ਕੀ ਅਸੀਂ ਕਰਕੇ ਕਰ ਰਹੇ ਹਾਂ? ਤੇ ਉਂਗਲੀ ਉੱਠੂ ਨੀ। ਉਹ ਵੀ ਤੜਫੇ ਸੀ ਜਿਹਨਾਂ ਵੱਲ ਅਸੀਂ ਉਂਗਲੀ ਉਠਾਈ ਸੀ, ਤਾਂ ਹੀ ਇੰਨੇ ਘੱਲੂ ਘਰੇ ਹੋਏ ਤੇ ਸਾਡੇ ਤੇ। ਸਾਨੂੰ ਆਪਣੇ ਸੁਧਾਰ ਕਰਨਾ ਚਾਹੀਦਾ, ਆਪਣੇ ਅੰਦਰ ਝਾਕਣਾ ਚਾਹੀਦਾ, ਸਾਡੇ ਚ ਗਿਰਾਵਟ ਕਿਉਂ ਆਈ ਹੈ। ਹਾਂਜੀ,
ਗੁਰਮੁਖ ਅਲਖ ਲਿਖਾਈ।
ਗੁਰਮੁਖ ਨੇ ਅਲੱਖ ਦੇਖ ਲਿਆ, ਅਲੱਖ ਹੈ ਉਹ, ਅੱਖਾਂ ਨੂੰ ਨੀ ਦੇਖਣ ਵਾਲਾ, ਪਰ ਗੁਰਮੁਖਾਂ ਨੇ ਸਮਝ ਲਿਆ। ਅਕਾਲ ਤਖ਼ਤ ਅਲੱਖ ਹੁੰਦਾ ਹੈ, ਉਹ ਅਲੱਖ ਹੈ, ਬੈਠਣ ਵਾਲਾ ਵੀ ਅਲੱਖ ਹੈ, ਅੱਖਾਂ ਨੂੰ ਨੀ ਦੇਖਣ ਵਾਲਾ ਕੁਛ ਵੀ, ਇਹ ਤਾਂ ਅੱਖਾਂ ਨੂੰ ਦੀਦਾ ਸਭ ਕੁਛ। ਤੁਸੀਂ ਕਿਵੇਂ ਇਹ ਗੱਲਾਂ ਨੂੰ ਹਜ਼ਮ ਕਿਵੇਂ ਹੋ ਜਾਣਗੀਆਂ ਸਮਝਦਾਰ ਆਦਮੀਆਂ ਦੇ? ਟਿੱਪਣੀ ਤਾਂ ਹੋਊਗੀ ਨਾ, ਤੁਸੀਂ ਗਲਤੀਆਂ ਕਰਦੇ, ਜੇ ਗਲਤੀਆਂ ਹੋ ਗਈਆਂ ਸੁਧਾਰ ਕਰ ਲੋ।
ਠੀਕ ਹੈ ਜੀ, ਇੱਥੇ ਛੇਵੀਂ ਪੌੜੀ ਦੀ ਸਮਾਪਤੀ ਹੈ, ਪਰ ਇੱਕ ਗੱਲ ਵਿਚਾਰਨ ਜੋਗਾ ਜੀ, ਕਿ ਜਿਹੜਾ ਅਖੀਰੀ ਪੰਕਤੀ ਹੈ ਉਹਦਾ ਕਾਫੀਆ ਅਲੱਗ ਹੈ ਪਿੱਛੋਂ। ਇੱਥੇ ਦੇਖੋ ਨਾ, ਪੌੜੀ ਚ ਸੀਗਾ ਅਸਰਾਓ, ਉਸ ਤੋਂ ਬਾਅਦ ਆਇਆ ਨਾਉ, ਉਸ ਤੋਂ ਬਾਅਦ ਆਇਆ ਸਮਾਓ, ਇਹ ਉਸ ਤੋਂ ਬਾਅਦ ਆਇਆ ਨਿਆਉ, ਪਰ ਅਖੀਰੀ ਪੰਕਤੀ ਦਾ ਅਲੱਖ ਲਿਖਾਈ ਹੈ ਜਿਹੜਾ ਰਹਾਓ ਨਾਲ ਮਿਲਦਾ, ਵਾਹ ਵਾਹ ਸੱਚੇ
ਪਾਤਸ਼ਾਹ।
ਹਾਂ, ਉਹ ਸ਼ਾਇਦ ਤਾਂ ਹੀ ਉਹ ਪੜ੍ਹਦੇ ਆ ਬਾਰ ਬਾਰ ਇਹਨੂੰ।
ਹਾਂਜੀ ਹਾਂਜੀ ਹਾਂਜੀ,
ਠੀਕ ਹੈ। ਤਾਂ ਇਹ ਠੀਕ ਹੈ ਜੀ, ਫਿਰ ਜੋ ਉਹਨਾਂ ਨੂੰ ਇਹ ਲੱਗਦਾ ਹੈ
ਅਰਥ ਦੇ ਅਨਰਥ ਨਹੀਂ ਹੋਣੇ ਚਾਹੀਦੇ, ਪੜ੍ਹਨ ਦੇ ਵਿੱਚ ਕੋਈ ਫਰਕ ਨਹੀਂ ਹੈ।
ਠੀਕ ਹੈ ਜੀ,
ਜੇ ਠੀਕ ਪੜ੍ਹ ਕੇ ਅਰਥਾਂ ਦੇ ਅਨਰਥ ਕਰਾਂਗੇ ਫਿਰ ਉਹਦਾ ਕੀ ਫਾਇਦਾ ਹੋਊਗਾ? ਅਰਥ ਬਹੁਤ ਸਲਿਪ ਨਾ ਹੋ ਜਾਈਏ ਬਾਕੀ ਕੁਛ।
ਇੱਥੇ ਛੇਵੀਂ ਪੌੜੀ ਸਮਾਪਤੀ ਹੈ ਜੀ।